الحمد لله وكفى والصلاة والسلام على عباده الذين اصطفى اما بعد فاعوذ بالله السميع العليم من الشيطان الرجيم وهذا كتاب انزلناه مبارك فاتبعوه واتقوا لعلكم ترحمون صدق الله العلي العظيم رب اشرح لي صدری ویسر لی امری واحلل عقدۃ من لسانی یفقہوا قولی اللہم ربنا الہمنا رشدنا واعصمنا من شرور انفسنا آمین یا رب العالمین. اللہ تعالی دس رہے نے کہ اساں لوکاں دی ہدایت لی بندوبست کیتا، اپنی کتاباں نازل کیتیاں جنہاں وچ سارے ضابطے حلال حرام دے معین کیتے، انہاں لئی سیدھا راہ معین کیتا، اور اسی ہی غرض لئی اساں ہن یہ کتاب بھی نازل کیتی ہے. اور یہ کتاب ہے جیڑی بڑی بابرکت کتاب ہے، اور یہ ہے جیڑی وچ پوری انسانیت دے واسطے وہ ضابطے رکھ دیتے گئے نے، جیڑے قیامت تک سارے انساناں دی رہنمائی دا سامان. یہ ہے جڑا ذکر کیتا جا رہا ہے کہ اصل یہ ہے جدی اتباع کرنی، جدی پیروی کرنی جڑی ہے وہ ضروری ہے، اپنے خود ساختہ جڑے ہیں ضابطے بنانے وہ منانے. وہذا کتاب انزلناہ مبارکن، اور یہ کتاب ہے جڑی اسا نازل کیتی بڑی بابرکت ہے، کیونکہ یہ جو ضابطے دیتے انہوں دے اندر ہی تہاڈے واسطے برکت ہے. اللہ تعالیٰ نے تہاڈے واسطے تہاڈے ہی فائدے دیا چیزاں جڑیاں معین کیتیاں نے. فَتَّبِعُوهُ، تو آؤ اس کتاب دی پیروی کرو. اسے کر کے تے بندوبست کیتا ہے، اسے کر کے تے رحمت اللہ تعالیٰ دی دا ظہور ہویا ہے، اسے کر کے تے اللہ تعالیٰ نے اتیانو تعلیم دیتی ہے اور تیاڑے تے پہنچان دا بندوبست کیتا ہے کہ تاکہ تسی دی پیروی کرو. وَتَّقُوا، اور آؤ اللہ دی نافرمانی تو بچ جاؤ. لَعَلَّكُمْ تُرْحَمُونَ، تاکہ تیاڑے تے رحم کیتا جائے. یہ ہے اللہ تعالیٰ دی رحمت حاصل کرن دا ذریعہ. اگر اللہ تعالیٰ دی رحمت چاہندے ہو تو پھر او دا طریقہ یہ ہے کہ اللہ دی کتاب دی پیروی کرو، دے ضابطیاں تے چلو، اور او دی نافرمانی چھڑ دیو، تے پھر او دی رحمت دے حقدار بنو گے. یہ ہے اللہ تعالیٰ دی رحمت تے بڑی وسیع ہے، لیکن او دے حاصل کرن دا طریقہ یہ ہے کہ او دی نافرمانی نہ کیتی جائے اور او دی کتاب دی پیروی کیتی جائے، تے پھر اللہ تعالیٰ دی رحمت انسان دے شامل حال ہوندی، پھر اللہ دی رحمت ملدی ہے. ان تقولوا انما انزل الكتاب على طائفتين من قبلنا، اور یہ خاص کر کے دسیا جا رہا ہے قریش نو کہ تیاڈے اندر نبوت اور رسالت نہیں آئی 2500 سال تو. وہ ساری نبوت اور رسالت دا سلسلہ جڑا ہے وہ بنی اسرائیل دی طرف رہا ہے، تے تسی یہ نہ کہہ دیو کہ انہاں نوں تے کتاباں دتیاں سن تے سانوں کتاب نہیں دتی گئی، اس کر کے اسی تیاڈے تے اتمام حجت کیتا ہے. ان تقول انما انزل الكتاب، تسی یہ نہ کہہ دیو بے شک کتاب نازل کیتی گئی. الا طائفتین من قبلنا، دو گروہاں تے ساڈے تو پہلا. وان کنا ان دراستہم لغافلین، تے اسی تو انہاں دے پڑھن تو غافل سا. وہ کتاباں انہاں نوں دتیاں گئیاں سن، حضرت موسیٰ علیہ السلام دے ذریعے تورات دتی گئی، حضرت عیسیٰ علیہ السلام دے ذریعے انجیل دتی گئی، تے اے تے وہ دو گروہ نے جنہاں کول کتاباں نے، تے سانوں تے کوئی کتاب دتی نہیں گئی، ساڈے کول موجود نہیں. حالانکہ حضرت ابراہیم علیہ السلام نو اللہ نے صحیفے دیتے سی، لیکن وہ انہاں دے کول موجود نہیں سن رہے، انہاں عرصہ گزرن تو بعد وہ سارے دے سارے انہاں کولوں گم ہو گئے. اس کر کے اللہ تعالیٰ فرما رہا کہ ہن کتاب اساں اس کر کے تینوں دیتی ہے کہ کل نو تسی اعتراض نہ کرو کہ انہاں نو کتاباں دیتی گئیں تے سانوں نہیں دیتی گئی. دیکھو اسی تہاڈے واسطے بھی ایک کتاب نازل کر دیتی ہے جیڑی بڑی بابرکت ہے، تے آؤ اس کتاب دا ہن حق ہے کہ دی تو نہیں پیروی کرو. او تقولوا لو ان انزل علينا الكتاب، یا تسی کل نو قیامت دے دن اے نہ کہہ دیو اگر ساڈے تے کتاب نازل کیتی جاندی، لکنا اہدا منہم، تے اسی انہاں تو زیادہ ہدایت یافتہ ہوندے، اسی انہاں نو ودھ کے جڑا ہے اس ہدایت تے عمل کردے، اس رہنمائی نو حاصل کردے. فقط جاءکم بینۃ من ربکم، تے دیکھو اے سارے تہاڈے عذر ختم کرن واسطے اللہ تعالی دی طرفوں بینا آ گئی ہے، واضح دلیل آ گئی ہے، واضح روشن احکام آ گئے نے. میں ربکم، تہاڈے رب دی طرفوں. وا ہدم و رحمتن، اور ایک کتاب ہے جیڑی تہاڈے واسطے ہدایت بنا کے ਨਾਜ਼ਲ ਕੀਤੀ ਗਈ ਹੈ ਔਰ ਅੱਲਾਹ ਤਾਲਾ ਦੀ ਰਹਿਮਤ ਦਾ ਜ਼ਹੂਰ ਹੈ। ਇਹ ਅੱਲਾਹ ਤਾਲਾ ਦੀ ਰਹਿਮਤ ਹੈ ਜਿਹੜੀ ਤੁਹਾਡੇ ਉੱਤੇ ਹੋਈ ਹੈ। ਫਮਨ ਅਜ਼ਲਮ ਮਨ ਕਜ਼ਬਾ ਬਿਆਯਾਤ ਅੱਲਾਹ, ਤੇ ਫਿਰ ਹੁਣ ਉਹਦੇ ਦਾਰੋਂ ਕੋਈ ਜ਼ਿਆਦਾ ਜ਼ਾਲਮ ਨਹੀਂ ਹੋਏਗਾ ਜਿਹੜਾ ਅੱਲਾਹ ਤਾਲਾ ਦੀ ਆਇਤਾਂ ਨੂੰ ਝੁਠਲਾਏ। ਉਹਨੂੰ ਪਤਾ ਵੀ ਹੈ ਕਿ ਅੱਲਾਹ ਤਾਲਾ ਨੇ ਉਹਨਾਂ ਦੀ ਰਹਿਨਮਾਈ ਲਈ ਕਿਤਾਬ ਨਾਜ਼ਿਲ ਕੀਤੀ ਹੈ, ਔਰ ਫਿਰ ਉਹ ਅੱਲਾਹ ਤਾਲਾ ਦੀ ਕਿਤਾਬ ਨੂੰ ਨਹੀਂ ਮੰਨਦਾ, ਉਹਦੀ ਆਯਾਤ ਨੂੰ ਜਿਹੜਾ ਤਸਲੀਮ ਨਹੀਂ ਕਰਦਾ। ਵਸਦ ਫਾਨਹਾ, ਔਰ ਉਹਦੇ ਕੋਲੋਂ ਕੰਨੀ ਕਤਰਾਂਦਾ। ਇਹ ਹੈ ਜਿਹੜਾ ਉਹਨਾਂ ਨੂੰ ਪਤਾ ਸੀ ਕਿ ਅੱਲਾਹ ਤਾਲਾ ਦੀ ਤਰਫੋਂ ਨਾਜ਼ਿਲ ਹੋ ਰਿਹਾ, ਲੇਕਿਨ ਆਪਣੇ ਮਫਾਦਾਤ ਸਨ ਜਿਹਨੂੰ ਛੱਡਣ ਲਈ ਤਿਆਰ ਨਹੀਂ ਸਨ ਹੋ ਰਹੇ, ਔਰ ਆਪਣੇ ਉਸੇ ਹੀ ਬਾਪ ਦਾਦੇ ਦੇ ਦੀਨ ਦੇ ਉੱਤੇ ਚੱਲਣਾ ਚਾਹੁੰਦੇ ਸਨ। ਤੇ ਜੇ ਦੱਸਿਆ ਜਾ ਰਿਹਾ ਕਿ ਦੇਖੋ ਫਿਰ ਇਸ ਤੁਹਾਡੇ ਤੋਂ ਜ਼ਿਆਦਾ ਵੱਡਾ ਮੁਜਰਮ ਨਹੀਂ ਹੋਏਗਾ ਕਿ ਜਿਨ੍ਹਾਂ ਤੇ ਅੱਲਾਹ ਤਾਲਾ ਦਾ ਇੰਨਾ ਕਰਮ ਹੋਇਆ ਕਿ ਅੱਲਾਹ ਤਾਲਾ ਨੇ ਕਿਤਾਬ ਕਰ ਦਿੱਤੀ ਹੈ ਤੇ ਫਿਰ ਵੀ ਤੁਸੀਂ ਕੰਨੀ ਕਤਰਾਉਂਦੇ ਹੋ। ਸਨਜ ਜ਼ਿਲਾ ਜੀ ਨਾ ਯਸਦੇਫੂਨ ਆਨ ਆਯਾਤ ਨਾ ਸੂ ਅਲਾ ਜ਼ਾਬ ਬਿਮਾ ਕਾਨੂੰ ਯਸਦੇਫੂਨ, ਤੇ ਫਿਰ ਅਨਕਰੀਬ ਅਸੀਂ ਸਜ਼ਾ ਦਿਆਂਗੇ ਉਹਨਾਂ ਨੂੰ ਜਿਹੜੇ ਕੰਨੀ ਕਤਰਾਉਂਦੇ ਸਾਡੀ ਆਯਤਾਂ ਤੋਂ, ਜਿਹੜਾ ਇਹਦੇ ਤੇ ਧਿਆਨ ਨਹੀਂ ਕਰਦੇ, ਉਹਦੀ ਹਦਾਇਤ ਨੂੰ ਸੁਣਦੇ ਨਹੀਂ ਤੇ ਕਬੂਲ ਨਹੀਂ ਕਰਦੇ। ਸੂ ਅਲਾ ਜ਼ਾਬ, ਇਹਨਾਂ ਨੂੰ ਬਹੁਤ ਹੀ ਅਸੀਂ ਚਖਾਵਾਂਗੇ ਬੁਰਾ ਅਜ਼ਾਬ। ਬਿਮਾ ਕਾਨੂੰ ਯਸਦੇਫੂਨ, ਇਸ ਵਜ੍ਹਾ ਤੋਂ ਕਿ ਇਸ ਤੋਂ ਕੰਨੀ ਕਤਰਾ ਰਹੇ ਨੇ, ਇਸ ਤੋਂ ਲਾਂਭੇ ਲਾਂਭੇ ਜਾ ਕੇ ਚਾਹੁੰਦੇ ਨੇ ਕਿ ਅਸੀਂ ਆਪਣੀ ਰਵਸ਼ ਦੇ ਉੱਤੇ ਉਸੇ ਹੀ ਤਰ੍ਹਾਂ ਕਾਇਮ ਰਹੀਏ ਜਿਹੜੇ ਅਸੀਂ ਆਪਣੇ ਜ਼ਾਬਤੇ ਬਣਾਏ ਨੇ, ਉਹਨਾਂ ਤੇ ਹੀ ਚੱਲਦੇ ਰਹੀਏ। ਹਲ ਯੰਜ਼ੁਰੂਨ ਇਲਾ ਅਨ ਤਾਤੀਆ ਮਲਾਇਕਤੁ, ਕਿਆ ਇਸ ਇੰਤਜ਼ਾਰ ਚ ਨੇ ਕਿ ਇਹਨਾਂ ਦੇ ਅੱਲਾਹ ਤਾਲਾ ਫਰਿਸ਼ਤੇ ਕਰ ਦੇ, ਔਰ ਯਾ ਤੇ ਅੱਬੋ ਕਾ, ਯਾ ਤੇਰਾ ਰੱਬ ਜਿਹੜਾ ਹੈ ਉਹ ਆਵੇ, ਔਰ ਯਾ ਤੇ ਅਬਾਜ਼ ਵਾ, ਯਾ ਤੇ ਰੱਬਿਕ, ਯਾ ਅੱਲਾਹ ਆਪਣੀ ਆਪ ਕੋਈ ਨਿਸ਼ਾਨੀ ਜਿਹੜੀ ਹੈ ਉਹ ਜ਼ਾਹਿਰ ਕਰੇ। ਇਸ ਇੰਤਜ਼ਾਰ ਚ ਨੇ ਕਿ ਇਹਨਾਂ ਦੀ ਮੋਹਲਤ ਖਤਮ ਹੋ ਜਾਏ, ਇਹਨਾਂ ਤੇ ਅੱਲਾਹ ਦਾ ਅਜ਼ਾਬ ਆ ਜਾਏ। ਯੋਮ ਯਾਤ ਇਬਾਜ਼ ਵਾ, ਯਾ ਤੇ ਰੱਬਿਕ, ਤੇ ਜਦੋਂ ਅੱਲਾਹ ਤਾਲਾ ਦੀਆਂ ਕੋਈ ਨਿਸ਼ਾਨੀਆਂ ਜ਼ਾਹਿਰ ਹੋ ਗਈਆਂ, ਅੱਲਾਹ ਤਾਲਾ ਦੇ ਅਜ਼ਾਬ ਦੀ ਉਹ ਨਿਸ਼ਾਨੀ ਹੁੰਦੀ ਹੈ ਜਿਹੜੀ ਕਿ ਇਨਸਾਨ ਨੂੰ ਕਿਸੇ ਉਮਤ ਦੇ ਉੱਤੇ ਕੱਲੀ ਜਾਂਦੀ ਹੈ, ਲਾ ਯਨਫਾਉ ਨਫਸਨ ਈਮਾਨੁਹਾ, ਤੇ ਫਿਰ ਉਸ ਵੇਲੇ ਕਿਸੇ ਨਫਸ ਨੂੰ ਉਹਦਾ ਈਮਾਨ ਜਿਹੜਾ ਉਹ ਨਫਾ ਨਹੀਂ ਦਿੰਦਾ, ਜਦੋਂ ਕਿ ਆਸਾਰ ਜਿਹੜੇ ਹਨ ਅਜ਼ਾਬ ਦੇ ਜ਼ਾਹਿਰ ਹੋ ਜਾਣ। ਲਮ ਤਕੁਨ ਆਮਨਤ ਮਿਨ ਕਬਲ, ਜਿਹੜਾ ਕਿ ਪਹਿਲਾਂ ਈਮਾਨ ਨਾ ਲਿਆਇਆ ਹੋਵੇ। ਅੱਲਾਹ ਤਾਲਾ ਨੇ ਇਹ ਮੋਹਲਤ ਦਿੱਤੀ ਹੋਈ, ਉਸ ਤੋਂ ਫਾਇਦਾ ਉਠਾਓ। ਇਹ ਨਾ ਕਹੋ ਕਿ ਉਹ ਸਾਡੇ ਤੇ ਨਿਸ਼ਾਨੀ ਜ਼ਾਹਿਰ ਹੋ ਜਾਏ, ਤੇ ਤੁਹਾਡੀ ਕਈ ਹੋਈ ਅਗਰ ਨਿਸ਼ਾਨੀ ਆ ਗਈ ਤੇ ਫਿਰ ਉਸ ਵੇਲੇ ਮੰਨਣਾ ਜਿਹੜਾ ਉਹ ਕਬੂਲ ਨਹੀਂ ਹੋਏਗਾ। ਉਹ ਕਸਬਤ ਫੀ ਅਮਾਨਿਹਾ ਖੈਰਾ, ਜਾਂ ਜਿਹਨੇ ਵੀ ਆਪਣੇ ਈਮਾਨ ਵਿੱਚ ਕੋਈ ਭਲਾਈ ਨਾ ਕਮਾਈ ਹੋਈ, ਉਹਨੂੰ ਉਹਦਾ ਈਮਾਨ ਜਿਹੜਾ ਉਸ ਵੇਲੇ ਨਫਾ ਨਹੀਂ ਦੇਗਾ। ਕੁਲ ਇੰਤਜ਼ਰੂ ਇੰਨਾ ਮੁੰਤਜ਼ਰੂਨ, ਇਹਨਾਂ ਨੂੰ ਕਹਿ ਦਿਓ ਫਿਰ ਇੰਤਜ਼ਾਰ ਕਰੋ, ਅਸੀਂ ਵੀ ਇੰਤਜ਼ਾਰ ਚ ਹਾਂ, ਕਿਉਂਕਿ ਅੱਲਾਹ ਤਾਲਾ ਨਿਸ਼ਾਨੀ ਦਿਖਾਣੀ ਉਹਦੇ ਇਖਤਿਆਰ ਚ, ਉਹੀ ਜਾਣਦਾ ਕਦੋਂ ਤੁਹਾਡੀ ਮੋਹਲਤ ਖਤਮ ਕਰਨੀ ਹੈ ਤੇ ਕਦੋਂ ਨਿਸ਼ਾਨੀ ਜਿਹੜੀ ਹੈ ਤੁਹਾਨੂੰ ਦਿਖਾਣੀ ਹੈ। ਇਹ ਸਾਡੇ ਕਬਜ਼ਾ ਕੁਦਰਤ ਚ ਨਹੀਂ, ਇਹ ਸਾਡੇ ਇਖਤਿਆਰ ਚ ਨਹੀਂ ਕਿ ਤੁਹਾਨੂੰ ਕੋਈ ਨਿਸ਼ਾਨੀ ਦਿਖਾ ਦਈਏ, ਇਹ ਤੇ ਅੱਲਾਹ ਹੀ ਤਾਲਾ ਦਾ ਇਖਤਿਆਰ ਹੈ ਔਰ ਉਹੀ ਜਾਣਦਾ, ਉਹ ਹਕੀਮ ਹੈ, ਉਹ ਸਾਰੀਆਂ ਹਕਮਤਾਂ ਤੋਂ ਵਾਕਫ ਹੈ ਔਰ ਅਲਾਲੀਮ ਹੈ, ਹਰ ਚੀਜ਼ ਦਾ ਇਲਮ ਰੱਖਦਾ। ਤੇ ਇੰਤਜ਼ਾਰ ਕਰੋ ਫਿਰ ਕਦੋਂ ਤੁਹਾਡੀ ਮੋਹਲਤ ਖਤਮ ਹੁੰਦੀ ਹੈ, ਅਸੀਂ ਵੀ ਇਸੇ ਇੰਤਜ਼ਾਰ ਚ ਹਾਂ ਕਿ ਕਦੋਂ ਤੁਹਾਡੇ ਤੇ ਅੱਲਾਹ ਦਾ ਅਜ਼ਾਬ ਆਂਦਾ। ਇਨ ਅੱਲਾਹ ਜੀ ਨਾ ਫਰਕੂ ਦੀਨਾ ਹਮ, ਬੇਸ਼ੱਕ ਉਹ ਲੋਕ ਜਿਨ੍ਹਾਂ ਨੇ ਵੰਡਿਆ ਹੋਇਆ ਆਪਣੇ ਦੀਨ ਨੂੰ, ਆਪਣੀ ਅਤਾਤ ਨੂੰ, ਵਕਾਨੂ ਸ਼ਿਆਨ, ਔਰ ਉਹ ਬਣ ਗਏ ਨੇ ਧੜੇ ਧੜੇ ਅਲਹਿਦਾ ਅਲਹਿਦਾ। ਲਸਤਾ ਮਿਨ ਹੁਮ ਫੀ ਸ਼ਈ, ਇਹ ਸਾਡੇ ਰਸੂਲ ਤੁਹਾਡਾ ਉਹਨਾਂ ਨਾਲ ਕੋਈ ਤਾਲਕ। ਇਹ ਹੈ ਕਿ ਜਿਨ੍ਹਾਂ ਆਪਣਾ ਜ਼ਾਬਤਾ ਹਯਾਤ ਜਿਹੜਾ ਹੈ ਉਹਦੇ ਅੰਦਰ ਫਰਕ ਕੀਤਾ ਹੋਇਆ, ਉਹਦੇ ਅੰਦਰ ਵੰਡ ਪਾਈ ਹੋਈ ਹੈ, ਕੁਛ ਹੁਕਮ ਅੱਲਾਹ ਦੇ ਮੰਨਦੇ ਨੇ ਤੇ ਕੁਛ ਆਪਣੀ ਮਰਜ਼ੀ ਦੇ ਉਹਨਾਂ ਨੇ ਇਖਤਿਆਰ ਕੀਤੇ ਹੋਏ ਨੇ। ਇਹ ਹੈ ਜਿਹੜਾ ਦੀਨ ਦੇ ਅੰਦਰ ਤਫਰਕਾ ਹੈ, ਅੱਲਾਹ ਤਾਲਾ ਦੀ ਅਤਾਤ। ਦੀਨ ਉਹ ਹੈ ਜਿਹੜਾ ਅੱਲਾਹ ਤਾਲਾ ਦੀ ਅਤਾਤ ਦਾ ਜ਼ਾਬਤਾ ਹੈ, ਉਹਦੇ ਅੰਦਰ ਜਿਹੜਾ ਵੀ ਤਫਰੀਕ ਕਰਦਾ ਹੈ ਕਿ ਕੁਛ ਹੁਕਮ ਅੱਲਾਹ ਦੇ ਮੰਨਦਾ ਤੇ ਕੁਛ ਆਪਣੀ ਮਰਜ਼ੀ ਦੇ ਹੁਕਮ ਉਹਦੇ ਸ਼ਾਮਲ ਕਰ ਦਿੰਦਾ, ਪੁਰਾਣੇ ਮਜੀਦ ਕਹਿੰਦਾ ਇਹ ਹੈ ਦੀਨ ਦੇ ਅੰਦਰ ਤਫਰਕਾ। ਔਰ ਜਿਹੜਾ ਉਹ ਤਫਰਕਾ ਇਖਤਿਆਰ ਕਰਕੇ ਆਪਣੇ ਆਪ ਨੂੰ ਅਲਹਿਦਾ ਅਲਹਿਦਾ ਕਰ ਲੈਂਦੇ ਨੇ, ਤੇ ਸਾਡੇ ਰਸੂਲ ਤੁਹਾਡਾ ਉਹਨਾਂ ਦੇ ਨਾਲ ਕਿਸੇ ਨਾਲ ਤਾਲਕ ਨਹੀਂ। ਇਹ ਹੈ ਇਸ ਵੇਲੇ ਜਿਹੜਾ ਉਮਤ ਮੁਸਲਮਾਨ ਦਾ ਮਾਮਲਾ ਬਣਿਆ ਹੋਇਆ, ਪੂਰੀ ਉਮਤ ਮੁਸਲਮਾਨ ਨੇ ਇਸ ਦੀਨ ਨੂੰ ਟੁਕੜੇ ਟੁਕੜੇ ਕੀਤਾ ਹੋਇਆ, ਉਹਦੇ ਅੰਦਰ ਫਰਕ ਕੀਤਾ ਹੋਇਆ, ਕੁਛ ਹੁਕਮ ਨੇ ਜਿਹੜੇ ਅੱਲਾਹ ਦੇ ਮੰਨਦੇ ਪਏ ਨੇ ਔਰ ਬਾਕੀ ਅਹਕਾਮ ਜਿਹੜੇ ਆਪਣੀ ਮਰਜ਼ੀ ਦੇ ਨਾਫਜ਼ ਕੀਤੇ ਹੋਏ ਨੇ। ਨਮਾਜ਼ ਰੋਜ਼ਾ ਤੇ ਅੱਲਾਹ ਤਾਲਾ ਦੇ ਹੁਕਮ ਨਾਲ ਕਰ ਰਹੇ ਨੇ, ਆਪਣੀਆਂ ਰਸਮਾਂ ਉਹਦੇ ਹੁਕਮ ਦੇ ਨਾਲ ਅਦਾ ਕਰਦੇ ਨੇ ਆਪਣੀ ਜ਼ਾਤੀ ਜ਼ਿੰਦਗੀ ਚ, ਲੇਕਿਨ ਇਜਤਮਾਈ ਜ਼ਿੰਦਗੀ ਚ ਅੱਲਾਹ ਦੀ ਨਾਫਰਮਾਨੀ ਦੇ ਜ਼ਾਬਤੇ ਲਾਏ ਹੋਏ ਨੇ, ਆਪਣੀ ਮਰਜ਼ੀ ਦੇ ਕਾਨੂੰਨ ਬਣਾਏ ਹੋਏ ਨੇ। ਉੱਥੇ ਅੱਲਾਹ ਤਾਲਾ ਦੇ ਹਰਾਮ ਨੂੰ ਹਲਾਲ ਕੀਤਾ ਹੋਇਆ, ਅੱਲਾਹ ਤਾਲਾ ਦੇ ਅੱਗੇ ਸਰਕਸ਼ ਹੋਏ ਨੇ ਔਰ ਆਪਣੀ ਹੁਕਮਰਾਨੀ ਕਾਇਮ ਕੀਤੀ ਹੋਈ ਹੈ। ਅੱਲਾਹ ਤਾਲਾ ਨੇ ਬੇਹਯਾਈ ਨੂੰ ਹਰਾਮ ਕੀਤਾ ਹੈ ਔਰ ਉਹ ਬੇਹਯਾਈ ਦੇ ਰਸੀਆ ਬਣੇ ਹੋਏ ਆ, ਔਰ ਉਹਨੂੰ ਆਪਣੀ ਤਹਜ਼ੀਬ ਸਮਝਦੇ ਤੇ ਉਹਨੂੰ ਅੱਗੇ ਵਧਾਉਣਾ ਜਿਹੜਾ ਉਹ ਸਮਝਦੇ ਨੇ ਕਿ ਸਾਡਾ ਜਿਹੜਾ ਉਹ ਅਸਲ ਸਕਾਫਤ ਹੈ। ਇਹ ਹੈ ਜਿਹੜਾ ਤਫਰਕਾ ਹੈ ਦੀਨ ਦੇ ਅੰਦਰ, ਅੱਲਾਹ ਤਾਲਾ ਦੀ ਅਤਾਹਤ ਦੇ ਅੰਦਰ, ਅੱਲਾਹ ਦੀ ਫਰਮਾ ਬਰਦਾਰੀ ਦੇ ਅੰਦਰ। ਜਿਹੜਾ ਦੀਨ ਅੱਲਾਹ ਤਾਲਾ ਨੇ ਹਰ ਰਸੂਲ ਨੂੰ ਦੇ ਕੇ ਭੇਜਿਆ ਉਹਦੇ ਅੰਦਰ ਅਸਲ ਤਫਰਕਾ ਇਹ ਹੈ ਕਿ ਉਹਦੇ ਕੁਛ ਹੁਕਮ ਜਿਹੜੇ ਨੇ ਉਹ ਅੱਲਾਹ ਦੇ ਹੁਕਮ ਦੇ ਮੰਨਿਆ ਜਾਏ ਤੇ ਕੁਛ ਆਪਣੀ ਮਰਜ਼ੀ ਦੇ ਕੀਤੇ ਜਾਣ। ਇਹ ਹੈ ਜਿਹਨੂੰ ਅੱਲਾਹ ਤਾਲਾ ਫਰਮਾ ਰਿਹਾ ਕਿ ਇਨ ਅੱਲਾ ਜੀਨਾ ਫਰਕੂ ਦੀਨਾ ਹੁਮ, ਉਹ ਲੋਕ ਜਿਨ੍ਹਾਂ ਨੇ ਫੱਟ ਪਾਇਆ ਹੋਇਆ ਆਪਣੀ ਦੀਨ ਵਿੱਚ, ਯਾਨੀ ਆਪਣੀ ਅਤਾਤ ਨੂੰ ਵੰਡਿਆ ਹੋਇਆ, ਬਕਾਨੂ ਸ਼ਿਆਨ, ਔਰ ਉਹਦੀ ਬੁਨਿਆਦ ਤੇ ਅਲਹਿਦਾ ਅਲਹਿਦਾ ਗਰੋਹ ਨੇ, ਔਰ ਅੱਜ ਉਹੀ ਨੇ। ਉਲਮਾ ਦਾ ਗਰੋਹ ਵੱਖਰਾ ਹੈ ਤੇ ਹੁਕਮਰਾਨਾਂ ਦਾ ਵੱਖਰਾ ਹੈ। ਉਹ ਸਮਝਦੇ ਅਸੀਂ ਕੌਮ ਦੇ ਬੜੇ ਖੈਰ ਖਾਂ ਹਾਂ ਤੇ ਉਹ ਸਮਝਦੇ ਅਸੀਂ ਕੌਮ ਦੇ ਬੜੇ ਖੈਰ ਖਾਂ। ਉਸ ਚੀਜ਼ਾਂ ਤੇ ਉਹ ਅਮਲ ਕਰ ਰਹੇ ਨੇ ਔਰ ਬਾਕੀ ਚੀਜ਼ਾਂ ਉਹਨਾਂ ਦੇ ਇਖਤਿਆਰ ਚ ਨਹੀਂ, ਔਰ ਕੁਛ ਉਹ ਨੇ ਜਿਹੜਾ ਉਹਨਾਂ ਆਪਣੀ ਮਰਜ਼ੀ ਇਖਤਿਆਰ ਕੀਤੀ ਹੋਈ ਹੈ, ਔਰ ਦੀਨ ਸਮਝਦੇ ਨੇ ਸਿਰਫ ਨਮਾਜ਼ ਰੋਜ਼ੇ ਨੂੰ, ਔਰ ਉਹ ਆਉਂਦੇ ਨੇ ਅਸੀਂ ਇਜਾਜ਼ਤ ਦਿੱਤੀ ਹੋਈ ਹੈ। ਇਹ ਹੈ ਜਿਹੜੀ ਉਹ ਤਫਰੀਕ ਹੈ। ਤੋ ਫਰਮਾਇਆ ਲਸਤਾ ਮਿਨਹੁਮ ਫੀ ਸ਼ਈ, ਤੁਹਾਡਾ ਇਹਨਾਂ ਦੋਹਾਂ ਦੇ ਨਾਲ ਕੋਈ ਤਾਲਕ ਨਹੀਂ, ਜਿੰਨਾ ਇਸ ਤਰ੍ਹਾਂ ਜਿਹੜਾ ਹੈ ਇਸ ਨੂੰ ਵੰਡਿਆ ਹੋਇਆ। ਅਗਰ ਇਸੇ ਦੇ ਉੱਤੇ ਉਹ ਖੁਸ਼ ਹੋ ਕੇ ਬੈਠੇ ਹੋਏ ਨੇ, ਮੁਤਮੈਨ ਹੋ ਕੇ ਬੈਠੇ ਹੋਏ ਨੇ, ਔਰ ਇਸ ਤਫਰਕੇ ਨੂੰ ਖਤਮ ਕਰਨ ਵਾਸਤੇ ਜਿੱਦੋ ਜੋਹਦ ਨਹੀਂ ਕਰ ਰਹੇ, ਉਹਦੇ ਲਈ ਮਿਹਨਤ ਨਹੀਂ ਕਰ ਰਹੇ, ਤੇ ਫਿਰ ਤੁਹਾਡਾ ਇਹਨਾਂ ਨਾਲ ਕਿਸੇ ਦੇ ਨਾਲ ਤਾਲਕ ਨਹੀਂ। ਇਨਮ ਅਮਰੁਹੁਮ ਇਲੱਲਾਹ, ਇਹਨਾਂ ਦਾ ਮਾਮਲਾ ਅੱਲਾਹ ਦੀ ਤਰਫ ਲੌਟੇਗਾ ਔਰ ਅੱਲਾਹ ਇਹਨਾਂ ਨੂੰ ਪੁੱਛ ਲੇਗਾ, ਸੁਮਾ ਯੁਨੱਬਿਹੁਮ ਬਿਮਾ ਕਾਨੂੰ ਯਫਾਲੂਨ, ਫਿਰ ਅੱਲਾਹ ਇਹਨਾਂ ਨੂੰ ਆਗਾਹ ਕਰੇਗਾ ਕੀ ਕਰਦੇ ਰਹੇ ਤੁਸੀਂ, ਕਿਸ ਤਰ੍ਹਾਂ ਤੁਸਾਂ ਵੰਡ ਪਾਈ ਹੋਈ ਸੀ ਔਰ ਕਿਸ ਤਰ੍ਹਾਂ ਤੁਸਾਂ ਫਰਕ ਕੀਤਾ ਹੋਇਆ ਸੀ ਮੇਰੀ ਇਤਾਤ ਦੇ ਅੰਦਰ, ਕਿ ਜਿੱਥੇ ਔਖਾ ਹੁਕਮ ਸੀ ਉੱਥੇ ਨਹੀਂ ਸੀ ਮੰਨਦੇ ਔਰ ਜਿਹੜਾ ਸੌਖਾ ਸੌਖਾ ਸੀ ਉਹ ਮੰਨ ਲੈਂਦੇ ਸੋ, ਔਰ ਕਿਸ ਤਰ੍ਹਾਂ ਤੁਸਾਂ ਆਪਣੀ ਮਰਜ਼ੀ ਵੀ ਅੱਲਾਹ ਤਾਲਾ ਦੀ ਮਰਜ਼ੀ ਦੇ ਨਾਲ ਮੁਸੱਲਤ ਕੀਤੀ ਹੋਈ ਸੀ ਆਪਣੀ ਪੂਰੀ ਜ਼ਿੰਦਗੀ ਚ। ਮੰਜਾ ਬਿਲਹਸਣਾ ਤੇ ਫਲਾਹ ਅਸ਼ਰੂ ਅਮਸਾਲ ਹੈ, ਅੱਛੀ ਤਰ੍ਹਾਂ ਜਾਣ ਲਓ ਜਿਹੜਾ ਵੀ ਕੋਈ ਨੇਕੀ ਕਮਾ ਕੇ ਲਿਆਏਗਾ ਉਹਨੂੰ ਕਮ ਅਜ਼ ਕਮ 10 ਗੁਣਾ ਮਿਲੇਗਾ। ਵਾ ਮੰਜਾ ਬਿਸਈਆ ਤੇ, ਔਰ ਜਿਹੜਾ ਕੋਈ ਬੁਰਾਈ ਕਮਾ ਕੇ ਲਿਆਇਆ, ਫਲਾ ਯੁਜ਼ਾ ਅੱਲਾ ਮਿਸਲਾਹਾ, ਉਹਨੂੰ ਨਹੀਂ ਸਜ਼ਾ ਮਿਲੇਗੀ ਬਦਲਾ ਮਿਲੇਗਾ ਮਗਰ ਉਨਾ ਹੀ ਜਿੰਨੀ ਉਹਨੇ ਕਮਾਈ ਹੋਗੀ। ਬਹੁਮ ਲਾ ਯੁਜ਼ਲਾ ਮੂਨ, ਔਰ ਇਹਦੇ ਵਿੱਚ ਕਿਸੇ ਤੇ ਜ਼ੁਲਮ ਨਹੀਂ ਕੀਤਾ ਜਾਏਗਾ, ਘਾਟਾ ਵਾਧਾ ਨਹੀਂ ਕੀਤਾ ਜਾਏਗਾ। ਇਹ ਨਹੀਂ ਕਿ ਕਿਸੇ ਕਮਾਈ ਹੈ ਤਾਂ ਉਹਦੀ ਜ਼ਾਇਆ ਜਾਏ ਔਰ ਜਿਹਨੇ ਨਹੀਂ ਕਮਾਈ ਉਹਨੂੰ ਮਿਲ ਜਾਏ, ਅੱਲਾਹ ਜ਼ੁਲਮ ਨਹੀਂ ਕਰੇਗਾ। ਜੋ ਵੀ ਕਿਸੇ ਨੇ ਕਮਾਇਆ ਹੋਏਗਾ, ਹਾਂ ਉਹਦੇ ਵਾਸਤੇ ਹੈ ਕਿ ਉਹ ਆਖਰਤ ਨੂੰ ਸਾਹਮਣੇ ਰੱਖ ਕੇ ਅੱਲਾਹ ਦੀ ਫਰਮਾ ਬਰਦਾਰੀ ਕਰਕੇ ਕੋਈ ਨੇਕੀ ਕਮਾਉਂਦਾ ਤੇ ਕਮ ਅਜ਼ ਕਮ 10 ਗੁਣਾ ਮਿਲੇਗਾ, ਔਰ ਜਿਹੜਾ ਬੁਰਾਈ ਕਮਾਉਂਦਾ ਉਹ ਉਨੀ ਹੀ ਉਹਨੂੰ ਸਜ਼ਾ ਮਿਲੇਗੀ ਔਰ ਉਨਾ ਹੀ ਉਹਦਾ ਬਦਲਾ ਜਿਹੜਾ ਉਹਨੂੰ ਦਿੱਤਾ ਜਾਏਗਾ। ਕੁਲ ਇਨਨੀ ਹਦਾਨੀ ਰੱਬੀ ਇਲਾ ਸਿਰਾਤ ਮੁਸਤਕੀਮ, ਇਹਨਾਂ ਨੂੰ ਫਰਮਾ ਦਿਓ ਬੇਸ਼ੱਕ ਮੇਰੇ ਰੱਬ ਨੇ ਮੇਰੀ ਰਹਿਨਮਾਈ ਕਰ ਦਿੱਤੀ ਹੈ ਸਿੱਧੇ ਰਾਹ ਦੀ ਤਰਫ, ਉਹਨੇ ਸਿਰਾਤ ਮੁਸਤਕੀਮ ਜਿਹੜਾ ਮੈਨੂੰ ਦਿਖਾ ਦਿੱਤਾ ਕਿ ਜ਼ਿੰਦਗੀ ਦਾ ਮੌਤ ਦੇ ਰਾਹ ਕੀਏ, ਸਿੱਧਾ ਰਾਹ ਕੀਏ, ਅੱਲਾਹ ਤਾਲਾ ਦੀ ਅਤਾਤ ਦੇ ਜ਼ਾਬਤੇ ਕੀ ਨੇ ਤੇ ਉਹਦੀ ਨਾਫਰਮਾਨੀ ਕਾਹਦੇ ਵਿੱਚ ਏ, ਇਹ ਸਾਰੀਆਂ ਚੀਜ਼ਾਂ ਅੱਲਾਹ ਤਾਲਾ ਨੇ ਮੈਨੂੰ ਸਮਝਾ ਦਿੱਤੀਆਂ ਨੇ, ਮੈਨੂੰ ਇਹਦੇ ਹਦਾਇਤ ਦੇ ਦਿੱਤੀ ਏ। ਦੀਨਨ ਕਯਮਨ ਕਯਮਨ ਮਿਲਤ ਇਬਰਾਹੀਮ ਹਨੀਫਾ, ਇਹ ਹੈ ਉਹ ਸਿੱਧਾ ਦੀਨ ਜਿਹੜਾ ਕਿ ਹਜ਼ਰਤ ਇਬਰਾਹੀਮ ਅਲੈਹ ਸਲਾਮ ਦਾ ਦੀਨ, ਜਿਹੜੇ ਬੜੇ ਯਕਸੂ ਸਨ, ਉਹਨਾਂ ਨੇ ਕੋਈ ਵੀ ਜ਼ਿੰਦਗੀ ਦੇ ਅੰਦਰ ਅੱਲਾਹ ਦੀ ਅਤਾਤ ਦੇ ਅੰਦਰ ਆਪਣੀ ਮਰਜ਼ੀ ਸ਼ਾਮਲ ਨਹੀਂ ਕੀਤੀ, ਬਲਕਿ ਪੂਰੀ ਜ਼ਿੰਦਗੀ ਯਕਸੂ ਹੋ ਕੇ ਅੱਲਾਹ ਹੀ ਦੀ ਅਤਾਤ ਦੇ ਉੱਤੇ ਗੁਜ਼ਾਰੀ ਹੈ। ਇਹ ਹੈ ਉਹ ਦੀਨ ਹੈ ਕਯਮ, ਇਹ ਹੈ ਜਿਹੜਾ ਸਿੱਧਾ ਦੀਨ ਹੈ, ਜਿਹੜਾ ਅੱਲਾਹ ਤਾਲਾ ਦੀ ਅਤਾਤ ਤੇ ਮਬਨੀ ਦੀਨ ਹੈ, ਉਹ ਹੈ ਜਿਹੜਾ ਅੱਲਾਹ ਤਾਲਾ ਨੇ ਮੈਨੂੰ ਉਹਦੀ ਰਹਿਨਮਾਈ ਕਰ ਦਿੱਤੀ ਹੈ। ਵਮਾ ਕਾਨਾ ਮਿਨਲ ਮੁਸ਼ਰਕੀਨ, ਔਰ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਮੁਸ਼ਰਕਾਂ ਤੋਂ ਨਹੀਂ ਸਨ, ਉਹਨਾਂ ਅੱਲਾਹ ਤਾਲਾ ਦੀ ਅਤਾਤ ਦੇ ਅੰਦਰ ਸ਼ਿਰਕ ਨਹੀਂ ਕੀਤਾ ਕਿ ਕੁਛ ਉਹਦੇ ਹੁਕਮ ਮੰਨੇ ਹੋਣ ਤੇ ਕੁਛ ਨਾ ਮੰਨੇ ਹੋਣ। ਇਹ ਹੈ ਜਿਹੜਾ ਅੱਲਾਹ ਤਾਲਾ ਦੀ ਦੇ ਇਖਤਿਆਰਾਤ ਦੇ ਅੰਦਰ, ਉਸਦੀ ਅਤਾਤ ਦੇ ਅੰਦਰ ਸ਼ਿਰਕ ਹੈ ਕਿ ਇਨਸਾਨ ਉਸਦੇ ਕੁਛ ਹੁਕਮਾਂ ਤੇ ਅਮਲ ਕਰੇ ਤੇ ਕੁਛ ਨਾ ਕਰੇ। ਤੇ ਅੱਲਾਹ ਤਾਲਾ ਫਰਮਾ ਰਹੇ ਨੇ ਕਿ ਹਜ਼ਰਤ ਇਬਰਾਹੀਮ ਨੇ ਯਕਸੂ ਹੋ ਕੇ ਪੂਰੀ ਜ਼ਿੰਦਗੀ ਮੇਰੀ ਅਤਾਤ ਕੀਤੀ ਹੈ ਔਰ ਉਹ ਮੁਸ਼ਰਕਾਂ ਵਿੱਚੋਂ ਨਹੀਂ ਸੀ। ਕੁਲ ਇਨਾ ਸਲਾਤੀ ਵ ਨੁਸੁਕੀ ਵ ਮਹਯਾਯਾ ਵ ਮਾਤੀ ਲਿਲਾਹ ਰੱਬਿਲ ਆਲਮੀਨ, ਇਹਨਾਂ ਨੂੰ ਫਰਮਾ ਦਿਓ ਬੇਸ਼ੱਕ ਮੇਰੀ ਤੇ ਨਮਾਜ਼ ਵੀ ਤੇ ਮੇਰੀ ਕੁਰਬਾਨੀ ਵੀ, ਮੇਰਾ ਜੀਣਾ ਵੀ ਤੇ ਮੇਰਾ ਮਰਨਾ ਵੀ, ਉਹ ਤੇ ਅੱਲਾਹ ਹੀ ਲਈ ਹੈ ਜਿਹੜਾ ਰੱਬ ਹੈ ਸਾਰੇ ਜਹਾਨਾਂ ਦਾ। ਇਹ ਹੈ ਜਿਹੜਾ ਯਕਸੂ ਹੋ ਕੇ ਇਨਸਾਨ ਤਹੀਆ ਕਰ ਲੇ ਕਿ ਮੇਰਾ ਹਰ ਕੰਮ ਜਿਹੜਾ ਉਹਦੇ ਚ ਅੱਲਾਹ ਦੀ ਅਤਾਤ ਜਿਹੜੀ ਹੈ ਉਹ ਹੈ ਅਸਲ ਮਤਲੂਬ, ਅੱਲਾਹ ਦੀ ਫਰਮਾ ਬਰਦਾਰੀ ਹੈ, ਉਹਦੇ ਲਈ ਮੈਂ ਨਮਾਜ਼ ਪੜ੍ਹਦਾ ਹਾਂ, ਉਹਦੀ ਹੀ ਰਜ਼ਾ ਲਈ ਉਹਦੇ ਵਾਸਤੇ ਮੈਂ ਕੁਰਬਾਨੀ ਕਰਾਂ, ਜੋ ਵੀ ਨਜ਼ਰੋ ਨਿਆਜ਼ ਹੈ ਉਸੇ ਹੀ ਨਾਂ ਦੀ ਦਵਾਂ, ਉਸੇ ਹੀ ਦੇ ਵਾਸਤੇ ਮੈਂ ਆਪਣੀ ਨਮਾਜ਼ ਨੂੰ ਵੀ ਆਪਣੀ ਉਹਦੀ ਫਰਮਾ ਬਰਦਾਰੀ ਦੇ ਤਰੀਕੇ ਨੂੰ ਵੀ ਮਖਸੂਸ ਕਰ ਲਾਂ। ਇਹੀ ਵਜ੍ਹਾ ਹੈ ਕਿ ਜੋ ਵੀ ਅੱਲਾਹ ਤਾਲਾ ਦੀ ਇਬਾਦਤ ਦੇ ਤਰੀਕੇ ਨੇ ਉਹ ਅੱਲਾਹ ਲਈ ਮਖਸੂਸ ਨੇ, ਉਹ ਕਿਸੇ ਹੋਰ ਲਈ ਨਹੀਂ ਕੀਤੇ ਜਾ ਸਕਦੇ। ਅੱਲਾਹ ਦੇ ਅੱਗੇ ਕਿਆਮ ਕਰੀਦਾ ਹੈ, ਉਹਦੇ ਅੱਗੇ ਝੁਕੀਦਾ ਹੈ, ਉਹਦੇ ਅੱਗੇ ਸਜਦਾ ਰੇਧ ਹੋਈਦਾ, ਤੇ ਇਹ ਸਾਰੇ ਉਹਦੇ ਅੱਗੇ ਆਪਣੀ ਬੰਦਗੀ ਜ਼ਾਹਰ ਦੇ ਤਰੀਕੇ ਜਿਹੜੇ ਨਮਾਜ਼ ਦੇ ਵਿੱਚ ਇਖਤਿਆਰ ਕੀਤੇ ਜਾਏ, ਇਹ ਸਿਰਫ ਅੱਲਾਹ ਲਈ ਹੈ, ਇਹਦੇ ਕਿਸੇ ਹੋਰ ਲਈ ਨਹੀਂ। ਇਸੇ ਤਰ੍ਹਾਂ ਕੁਰਬਾਨੀ ਅੱਲਾਹ ਦੇ ਨਾਂ ਦੀ, ਨਜ਼ਰ ਨਿਆਜ਼ ਅੱਲਾਹ ਦੇ ਨਾਂ ਦੀ, ਇਹ ਕਿਸੇ ਹੋਰ ਵਾਸਤੇ ਨਹੀਂ ਹੋ ਸਕਦੀ, ਕਿਉਂਕਿ ਉਹਦੇ ਹੀ ਦਿੱਤੇ ਹੋਏ ਸਾਰੇ ਜਾਨਵਰ ਨੇ, ਉਹਦੀਆਂ ਦਿੱਤੀਆਂ ਹੋਈਆਂ ਸਾਰੀਆਂ ਚੀਜ਼ਾਂ ਨੇ, ਸਿਰਫ ਉਹਦੇ ਹੀ ਨਾਂ ਤੇ ਕੁਰਬਾਨ ਕੀਤੀਆਂ ਜਾ ਸਕਦੀਆਂ। ਇਸ ਕਰਕੇ ਫਰਮਾਇਆ ਇਨਾ ਸਲਾਤੀ ਵਾ ਨੁਸੁਕੀ, ਮੇਰੀ ਨਮਾਜ਼ ਵੀ ਤੇ ਮੇਰੀ ਕੁਰਬਾਨੀ ਵੀ, ਮੇਰੀ ਬਦਨੀ ਇਬਾਦਤ ਵੀ ਤੇ ਮੇਰੀ ਮਾਲੀ ਇਬਾਦਤ ਵੀ, ਇਹ ਦੋਨਾਂ ਦੀਆਂ ਦੋਨਾਂ ਅੱਲਾਹ ਹੀ ਦੇ ਵਾਸਤੇ ਹੈ, ਬਲਕਿ ਮੇਰਾ ਤੇ ਜੀਣਾ ਤੇ ਮਰਨਾ ਵੀ ਅੱਲਾਹ ਦੇ ਵਾਸਤੇ ਹੈ, ਹਰ ਚੀਜ਼ ਜ਼ਿੰਦਗੀ ਦਾ ਮਾਮਲਾ ਜਿਹੜਾ ਉਹ ਅੱਲਾਹ ਹੀ ਦੇ ਵਾਸਤੇ ਹੈ। ਇਹ ਹੈ ਜਿਹੜਾ ਫੈਸਲਾ ਕੁਨ ਅੱਲਾਹ ਤਾਲਾ ਚਾਹੁੰਦਾ ਹੈ ਹਰ ਬੰਦਾ ਮੋਮਿਨ ਕੋਲੋਂ, ਕਿ ਉਹਦੀ ਪੂਰੀ ਜ਼ਿੰਦਗੀ ਅੱਲਾਹ ਦੀ ਫਰਮਾ ਬਰਦਾਰੀ ਚ ਆ ਜਾਏ। ਲਾ ਸ਼ਰੀਕ ਲਹੂ, ਉਹਦਾ ਕੋਈ ਸ਼ਰੀਕ ਨਹੀਂ, ਉਹਦਾ ਕੋਈ ਹਮਸਰ ਨਹੀਂ, ਉਹਦਾ ਕੋਈ ਹਮ ਪੱਲਾ ਨਹੀਂ ਕਿ ਕਿਸੇ ਹੋਰ ਵਾਸਤੇ ਵੀ ਨਮਾਜ਼ ਦਿੱਤੀ ਜਾਏ ਜਾਂ ਕੁਰਬਾਨੀ ਕੀਤੀ ਜਾਏ ਜਾਂ ਉਹਦੇ ਵਾਸਤੇ ਜੀਣਾ ਔਰ ਮਰਨਾ ਹੋਵੇ। ਵਾ ਬਿਜ਼ਾਲੇ ਕਹੋ, ਮੇਰੇ ਤੋਂ ਇਹਨਾਂ ਦੱਸ ਦਿਓ, ਮੈਨੂੰ ਤੇ ਇਹੀ ਹੁਕਮ ਦਿੱਤਾ ਗਿਆ ਹੈ। ਵਾਨਾ ਅਵਲੁਲ ਮੁਸਲਿਮੀਨ, ਔਰ ਮੈਂ ਸਭ ਤੋਂ ਪਹਿਲਾ ਫਰਮਾ ਬਰਦਾਰ ਖੁਦ ਹਾਂ। ਇਹ ਹੈ ਜਿਹੜਾ ਅੱਲਾਹ ਤਾਲਾ ਦੇ ਰਸੂਲ ਜਦੋਂ ਵੀ ਕਿਸੇ ਉਮਤ ਦੀ ਤਰਫ ਅੱਲਾ ਭੇਜਦਾ ਹੈ ਤੋ ਇਸ ਦਾਅਵੇ ਦੇ ਨਾਲ ਲੋਕਾਂ ਦੇ ਸਾਹਮਣੇ ਆਪਣੀ ਉਸ ਹਦਾਇਤ ਨੂੰ ਪੇਸ਼ ਕਰਦੇ ਨੇ ਕਿ ਦੇਖੋ ਸਭ ਤੋਂ ਪਹਿਲਾਂ ਮੈਂ ਖੁਦ ਈਮਾਨ ਲਿਆਇਆ, ਸਭ ਤੋਂ ਪਹਿਲਾਂ ਇਹਦੇ ਉੱਤੇ ਮੈਂ ਆਪਣਾ ਮੇਰਾ ਯਕੀਨ ਹੈ ਕਿ ਅੱਲਾਹ ਤਾਲਾ ਦੀ ਤਰਫੋਂ ਨਾਜ਼ਲ ਹੋਈ ਹੈ, ਔਰ ਸਭ ਤੋਂ ਪਹਿਲਾਂ ਮੈਂ ਖੁਦ ਫਰਮਾ ਬਰਦਾਰ ਹਾਂ। ਇਹ ਸਾਰੇ ਹੁਕਮ ਮੇਰੇ ਵਾਸਤੇ ਵੀ ਉਸੇ ਤਰ੍ਹਾਂ ਜਿਸ ਤਰ੍ਹਾਂ ਤੁਹਾਡੇ ਲਈ ਹੈ, ਕਿਉਂ ਇਨਸਾਨ ਹੋਣ ਦੇ ਨਾਤੇ ਇਹ ਮੇਰੇ ਵਾਸਤੇ ਵੀ ਅੱਲਾਹ ਤਾਲਾ ਦਾ ਜ਼ਾਬਤਾ ਹੈ ਕਿ ਮੈਂ ਉਹਦੀ ਫਰਮਾ ਬਰਦਾਰੀ ਇਖਤਿਆਰ ਕਰਾਂ ਔਰ ਉਹਦੀ ਇਤਾਤ ਵਿੱਚ ਹੈ ਕਿ ਜ਼ਿੰਦਗੀ ਗੁਜ਼ਾਰਾਂ। ਇਸ ਕਰਕੇ ਮੈਂ ਖੁਦ ਵੀ ਉਹਦੀ ਇਤਾਤ ਇਖਤਿਆਰ ਕਰ ਰਿਹਾ ਤੇ ਤੁਹਾਨੂੰ ਵੀ ਉਹੀ ਦਾਵਤ ਦੇ ਰਿਹਾ, ਔਰ ਮੈਂ ਸਭ ਤੋਂ ਪਹਿਲਾਂ ਅੱਲਾਹ ਦਾ ਫਰਮਾ ਬਰਦਾਰ ਖੁਦ ਹਾਂ। ਇਹ ਹੈ ਜਿਹੜਾ ਅੱਲਾਹ ਤਾਲਾ ਦੇ ਰਸੂਲ ਜਦੋਂ ਵੀ ਦਾਵਤ ਲੈ ਕੇ ਆਏ ਤੇ ਉਹਨਾਂ ਇਸੇ ਹੀ ਦਾਅਵੇ ਦੇ ਨਾਲ ਲੋਕਾਂ ਦੇ ਸਾਹਮਣੇ ਆਪਣੀ ਦਾਵਤ ਰੱਖੀ ਕਿ ਮੈਂ ਪਹਿਲਾ ਮੰਨਣ ਵਾਲਾ ਵੀ ਹਾਂ ਔਰ ਪਹਿਲਾ ਅੱਲਾਹ ਦੇ ਅੱਗੇ ਝੁਕਣ ਵਾਲਾ ਵੀ ਹਾਂ। ਕੁਲ ਗੈਰ ਅੱਲਾਹ ਅਬਗੀ ਰੱਬਨ, ਫਰਮਾ ਦਿਓ ਕਿਆ ਮੈਂ ਅੱਲਾਹ ਤੋਂ ਇਲਾਵਾ ਕੋਈ ਰੱਬ ਢੂੰਡਾਂ? ਇਹ ਕਿਵੇਂ ਹੋ ਸਕਦਾ ਕਿ ਅੱਲਾਹ ਤਾਲਾ ਜਿਹੜਾ ਰੱਬ ਹੈ, ਵਾਹਵਾ ਰੱਬ ਉਹ ਕੁੱਲ ਸ਼ਈ, ਹਾਲਾਂਕਿ ਉਹ ਰੱਬ ਹੈ ਸਾਰੀ ਚੀਜ਼ਾਂ ਦਾ, ਉਹ ਜਦੋਂ ਮਾਲਕ ਹੈ ਹਰ ਚੀਜ਼ ਦਾ ਤਾਂ ਮੈਂ ਉਹਨੂੰ ਛੱਡ ਕੇ ਕਿਸੇ ਹੋਰ ਨੂੰ ਕਿਉਂ ਰੱਬ ਬਣਾਵਾਂ, ਕਿਉਂ ਕਿਸੇ ਹੋਰ ਨੂੰ ਕਿਉਂ ਮਾਲਕ ਮੰਨਾਂ ਜਦੋਂ ਕਿ ਹਰ ਚੀਜ਼ ਪੈਦਾ ਉਹਨੇ ਕੀਤੀ ਏ, ਹਰ ਚੀਜ਼ ਦਾ ਮਾਲਕ ਉਹੀ ਹੈ, ਹਰ ਚੀਜ਼ ਦੀ ਪਰਵਰਿਸ਼ ਦਾ ਸਮਾਨ ਉਹਨੇ ਮੁਹੱਈਆ ਕੀਤਾ, ਹਰ ਚੀਜ਼ ਦੀ ਹਿਫਾਜ਼ਤ ਦਾ ਬੰਦੋਬਸਤ ਉਹਨੇ ਕੀਤਾ, ਤੇ ਮੈਂ ਉਹਨੂੰ ਛੱਡ ਕੇ ਕੋਈ ਹੋਰ ਆਪਣਾ ਮਾਲਕ ਕਿਉਂ ਕਰਾਰ ਦੇਵਾਂ, ਕਿਸੇ ਹੋਰ ਨੂੰ ਆਪਣਾ ਮਾਲਕ ਕਿਉਂ ਮੰਨਾਂ? ਵਲਾ ਤਕਸਿਬੁ ਕੁੱਲੁ ਨਫਸਿਨ ਇਲਾ ਅਲੈਹਾ, ਅੱਛੀ ਤਰ੍ਹਾਂ ਜਾਣ ਲਓ ਜੋ ਵੀ ਨਫਸ ਕੋਈ ਚੀਜ਼ ਕਮਾਏਗੀ ਅਗਰ ਅੱਲਾਹ ਤਾਲਾ ਦੀ ਨਾਫਰਮਾਨੀ ਕਮਾਏਗੀ, ਇਲਾ ਅਲੈਹਾ, ਤੇ ਉਹਦਾ ਵਬਾਲ ਉਹਦੇ ਤੇ ਹੀ ਹੋਏਗਾ, ਉਹਦਾ ਖਮਿਆਜ਼ਾ ਫਿਰ ਉਹਨੂੰ ਖੁਦ ਹੀ ਭੁਗਤਣਾ ਪਏਗਾ। ਬਲਾ ਤਜਰਬਾ ਜਰਾ ਤੁਮ ਵਿਜਰਾ ਉਖਰਾ, ਔਰ ਕੋਈ ਨਫਸ ਵੀ ਕਿਸੇ ਦੂਸਰੇ ਦਾ ਬੋਝ ਨਹੀਂ ਚੁੱਕੇਗਾ, ਹਰ ਨਫਸ ਨੂੰ ਆਪਣੇ ਆਪਣੇ ਜਵਾਬਦੇਹੀ ਕਰਨੀ ਪੈਗੀ, ਕਿਉਂਕਿ ਅੱਲਾਹ ਨੇ ਉਹਨੂੰ ਦਿੱਤਾ ਹੈ ਇਸ ਦੁਨੀਆਂ ਵਿੱਚ ਮੋਹਲਤ ਉਮਰ, ਉਹਨੂੰ ਦਿੱਤੀਆਂ ਨੇ ਸਲਾਹੀਅਤਾਂ, ਉਹਨੂੰ ਦਿੱਤੇ ਨੇ ਵਸਾਇਲ, ਉਹਨੂੰ ਦਿੱਤੀ ਹੈ ਇੱਥੇ ਉਹਦੇ ਵਾਸਤੇ ਬੰਦੋਬਸਤ ਕੀਤਾ ਹੈ ਹਦਾਇਤ ਦਾ, ਤੇ ਇਹਨਾਂ ਸਾਰਿਆਂ ਕੰਮਾਂ ਦਾ ਜਵਾਬ ਉਹਨੂੰ ਖੁਦ ਦੇਣਾ ਪਏਗਾ, ਕੋਈ ਦੂਸਰਾ ਉਹਦੀ ਜਗ੍ਹਾ ਤੇ ਪੇਸ਼ ਨਹੀਂ ਹੋਏਗਾ। ਸੁਮਾ ਇਲਾ ਰੱਬੇ ਕੋ ਮਰਜੀ ਹੁਕਮ, ਤੇ ਫਿਰ ਇਹ ਵੀ ਯਕੀਨ ਕਰ ਲਓ ਕਿ ਤੁਹਾਡੇ ਰੱਬ ਦੀ ਤਰਫ ਹੀ ਤੁਹਾਡਾ ਲੌਟਣਾ ਹੈ। ਫਾਇਓ ਨੱਬੇ ਹੁਕਮ ਬੇਮਾ ਕੁਨ ਤੁਮ ਫੀ ਤਖਤ ਅਲੇ ਫੂਲ, ਫਿਰ ਅੱਲਾਹ ਆਗਾਹ ਕਰੇਗਾ ਤੁਹਾਨੂੰ ਕਿ ਇਹਨਾਂ ਚੀਜ਼ਾਂ ਤੁਸੀਂ ਇਖਤਲਾਫ ਕਿਉਂ ਕਰਦੇ ਰਹੇ, ਕਿਉਂ ਤੁਸੀਂ ਅੱਲਾਹ ਤਾਲਾ ਦੀ ਹਦਾਇਤ ਦੇ ਖਿਲਾਫ ਕੀਤਾ, ਔਰ ਕਿਉਂ ਇਹਦੇ ਵਿੱਚ ਨਵੀਆਂ ਨਵੀਆਂ ਰਾਹਾਂ ਕੱਢੀਆਂ ਜਦੋਂ ਕਿ ਅੱਲਾਹ ਤਾਲਾ ਨੇ ਸਿੱਧੀ ਰਾਹ ਤੁਹਾਡੇ ਲਈ ਮੁਅੱਯਨ ਕੀਤੀ ਸੀ, ਅੱਲਾਹ ਤਾਲਾ ਨੇ ਬੰਦੋਬਸਤ ਕਰ ਦਿੱਤਾ ਸੀ, ਹਰ ਚੀਜ਼ ਨੂੰ ਵਾਜਬ ਕਰ ਦਿੱਤਾ ਸੀ, ਤੇ ਫਿਰ ਆਪਣੀ ਮਰਜ਼ੀ ਦੇ ਤੁਸੀਂ ਰਾਹ ਕਿਉਂ ਇਖਤਿਆਰ ਕੀਤੇ? ਇਹ ਹੈ ਜਿਹੜਾ ਅੱਲਾਹ ਤਾਲਾ ਫਿਰ ਤੁਹਾਨੂੰ ਪੁੱਛ ਲਏਗਾ, ਔਰ ਹਰੇਕ ਨੂੰ ਪੁੱਛੇਗਾ ਕਿਉਂ ਅੱਲਾਹ ਤਾਲਾ ਨੇ ਹਰੇਕ ਨੂੰ ਇਹ ਚੀਜ਼ਾਂ ਦਿੱਤੀਆਂ ਨੇ, ਔਰ ਜਿਹਨਾਂ ਜਿਹੜੀਆਂ ਦਿੱਤੀਆਂ ਉਹਦੇ ਹੀ ਮੁਤਾਬਿਕ ਉਹ ਪੁੱਛੇਗਾ, ਜੈਸੀ ਜੈਸੀ ਅੱਲਾਹ ਤਾਲਾ ਨੇ ਇਸਤਤਾਤ ਦਿੱਤੀ ਹੈ ਵੈਸਾ ਵੈਸਾ ਹੀ ਉਹਦੇ ਕੋਲੋਂ ਜਵਾਬਦੇਹੀ ਹੋਏਗੀ। ਵਹੁਵਾ ਅੱਲਜ਼ੀ ਜਅਲਕੁਮ ਖਲਾਇਫਲ ਅਰਜ਼, ਔਰ ਦੇਖੋ ਅੱਲਾਹ ਜਿਹਨਾਂ ਤੁਹਾਨੂੰ ਇਸ ਜ਼ਮੀਨ ਦੇ ਖਲੀਫੇ ਬਣਾਏ, ਯਾਨੀ ਪਹਿਲਿਆਂ ਤੋਂ ਬਾਅਦ ਤੁਹਾਨੂੰ ਇਸ ਜ਼ਮੀਨ ਵਿੱਚ ਵਸਾ ਦਿੱਤਾ ਹੈ। ਬਰਫਾ ਬਾਜ਼ਕੁਮ ਫੌਕਾ ਬਾਜ਼ਿਨ ਦਰਜਾਤਿਨ, ਔਰ ਅੱਲਾਹ ਤਾਲਾ ਨੇ ਬਾਜ਼ ਨੂੰ ਬਾਜ਼ ਦੇ ਉੱਤੇ ਇੱਥੇ ਬਰਤਰੀ ਦਿੱਤੀ ਹੈ, ਫਜ਼ੀਲਤ ਦਿੱਤੀ ਹੈ। ਇਹ ਹੈ ਅੱਲਾਹ ਤਾਲਾ ਦੀ ਫਜ਼ੀਲਤ ਦਿੱਤੀ ਹੋਈ ਇਨਸਾਨਾਂ ਵਾਸਤੇ, ਕਿਉਂ ਇਹ ਸਾਰੀ ਫਜ਼ੀਲਤ ਜਿਹੜੀ ਹੈ ਇਹ ਹੈ ਅਸਲ ਇਬਤਲਾ ਦਾ ਜ਼ਰੀਆ। ਇਸ ਵਾਸਤੇ ਲਈਆ ਬਲੋਵਾਕੁਮ ਫੀ ਮਾ ਅਤਾਕੁਮ, ਤਾਂ ਕਿ ਤੁਹਾਨੂੰ ਅਜ਼ਮਾਏ ਉਹਦੇ ਵਿੱਚ ਜੋ ਕੋਈ ਤੁਹਾਨੂੰ ਦਿੱਤਾ। ਔਰ ਇਹ ਸਾਰਾ ਦੇਣ ਅੱਲਾਹ ਦਾ ਹੈ, ਅੱਲਾਹ ਤਾਲਾ ਨੇ ਇਹ ਸਾਰੀਆਂ ਚੀਜ਼ਾਂ ਅਤਾ ਕੀਤੀਆਂ। ਅੱਲਾਹ ਨੇ ਜਿੱਥੇ ਜੀ ਚਾਹਿਆ ਕਿਸੇ ਨੂੰ ਪੈਦਾ ਕੀਤਾ, ਅੱਲਾਹ ਨੇ ਜੈਸੀ ਸਲਾਹੀਅਤਾਂ ਜੀ ਚਾਹੇ ਦਿੱਤੀਆਂ ਨੇ, ਇਹਦੇ ਚ ਕਿਸੇ ਦਾ ਆਪਣਾ ਇਖਤਿਆਰ ਨਹੀਂ ਔਰ ਕਿਸੇ ਦੀ ਆਪਣੀ ਮਰਜ਼ੀ ਨਹੀਂ। ਔਰ ਕਿਸੇ ਨੂੰ ਅੱਲਾਹ ਤਾਲਾ ਨੇ ਕੋਠੀ ਚ ਪੈਦਾ ਕੀਤਾ ਤੇ ਕਿਸੇ ਨੂੰ ਝੌਂਪੜੀ ਚ ਪੈਦਾ ਕਰ ਦਿੱਤਾ, ਕਿਸੇ ਨੂੰ ਅੱਲਾਹ ਤਾਲਾ ਨੇ ਜਿਸਮਾਨੀ ਕੁਵਤ ਜ਼ਿਆਦਾ ਦੇਤੀ ਹੈ ਤੇ ਕਿਸੇ ਨੂੰ ਜ਼ਿਹਨੀ ਸਲਾਹੀਅਤਾਂ ਜ਼ਿਆਦਾ ਦੇਤੀਆਂ, ਕਿਸੇ ਨੂੰ ਅੱਲਾਹ ਤਾਲਾ ਨੇ ਮੋਹਲਤ ਉਮਰ ਜ਼ਿਆਦਾ ਦੇਤੀ ਔਰ ਕਿਸੇ ਨੂੰ ਵਸਾਇਲ ਦੇਤੇ। ਇਹ ਹੈ ਜਿਹੜਾ ਅੱਲਾਹ ਤਾਲਾ ਨੇ ਖੁਦ ਇਨਸਾਨਾਂ ਨੂੰ ਪੈਦਾ ਕੀਤਾ, ਉਹਨਾਂ ਦੀ ਹੈਸੀਅਤ ਮੁਅੱਯਨ ਕੀਤੀ ਹੈ। ਕਿਉਂ? ਇਹ ਸਭ ਕੁਝ ਇਬਤਲਾ ਦਾ ਸਮਾਨ ਹੈ, ਇਹ ਸਾਰਾ ਅਜ਼ਮਾਇਸ਼ ਦਾ ਸਮਾਨ ਹੈ। ਇਹ ਕੋਈ ਅੱਲਾਹ ਤਾਲਾ ਦੀ ਰਜ਼ਾ ਜਾਂ ਨਾਰਾਜ਼ਗੀ ਦਾ ਮਾਮਲਾ ਨਹੀਂ ਹੈ ਕਿ ਜਿਨ੍ਹਾਂ ਨੂੰ ਦਿੱਤਾ ਹੈ ਤਾਂ ਉਹਨਾਂ ਤੋਂ ਅੱਲਾਹ ਬੜਾ ਰਾਜ਼ੀ ਹੈ ਅਤੇ ਜਿਨ੍ਹਾਂ ਨੂੰ ਨਹੀਂ ਦਿੱਤਾ ਉਹਨਾਂ ਤੋਂ ਨਾਰਾਜ਼ ਹੈ, ਐਸਾ ਨਹੀਂ। ਇਹ ਸਾਰਾ ਇਬਤਲਾ ਦਾ ਸਮਾਨ ਹੈ ਅਤੇ ਅਜ਼ਮਾਇਸ਼ ਦਾ ਸਮਾਨ ਹੈ। ਔਰ ਅਜ਼ਮਾਇਸ਼ ਇਸੇ ਹੀ ਤਰ੍ਹਾਂ ਹੁੰਦੀ ਹੈ ਕਿ ਕਿਸੇ ਨੂੰ ਘੱਟ ਦਿੱਤਾ ਜਾਏ ਤੇ ਕਿਸੇ ਨੂੰ ਜ਼ਿਆਦਾ ਦਿੱਤਾ ਜਾਏ, ਦੇਖਣ ਵਾਸਤੇ ਕਿ ਜਿਹਨੂੰ ਜ਼ਿਆਦਾ ਦਿੱਤਾ ਹੈ ਉਹ ਸਮਝਦਾ ਹੈ ਕਿ ਵਾਕਈ ਮੈਨੂੰ ਅੱਲਾਹ ਤਾਲਾ ਦਾ ਮੇਰੇ ਤੇ ਫਜ਼ਲ ਹੈ ਔਰ ਮੇਰੇ ਮਾਲ ਦੇ ਵਿੱਚ ਉਹਨਾਂ ਦਾ ਹੱਕ ਹੈ ਜਿਹੜੇ ਪਿੱਛੇ ਰਹਿ ਗਏ ਨੇ, ਕਿਉਂ ਉਹ ਵੀ ਉਹਦੀ ਮਖਲੂਕ ਨੇ ਔਰ ਉਹਦੇ ਹੀ ਪੈਦਾ ਕੀਤੇ ਹੋਏ ਨੇ ਜਿਹਦਾ ਮੈਂ ਪੈਦਾ ਕੀਤਾ ਹੋਇਆ, ਔਰ ਉਹ ਸਾਰੇ ਰੋਜ਼ੀ ਦਾ ਸਮਾਨ ਉਹਨੇ ਸਾਰੀ ਆਪਣੀ ਮਖਲੂਕ ਲਈ ਪੈਦਾ ਕੀਤਾ। ਅਗਰ ਮੈਨੂੰ ਉਹਨੇ ਜ਼ਿਆਦਾ ਦਿੱਤਾ ਤਾਂ ਇਸ ਕਰਕੇ ਦਿੱਤਾ ਹੈ ਕਿ ਉਹ ਦੇਖਣਾ ਚਾਹੁੰਦਾ ਹੈ ਕਿ ਮੈਂ ਉਹਨੂੰ ਯਾਦ ਰੱਖ ਕੇ ਉਹਦੀ ਮਖਲੂਕ ਦੇ ਨਾਲ ਹੁਸਨੇ ਸਲੂਕ ਕਰਦਾ ਹਾਂ ਕਿ ਨਹੀਂ, ਉਹਨਾਂ ਦਾ ਹੱਕ ਉਹਨਾਂ ਨੂੰ ਪਹੁੰਚਾਉਂਦਾ ਹਾਂ ਕਿ ਨਹੀਂ, ਔਰ ਜਿਹਨੂੰ ਕੱਢ ਦਿੱਤਾ ਹੈ ਉਹਦੀ ਵੀ ਅਜ਼ਮਾਇਸ਼ ਵਾਸਤੇ ਦਿੱਤਾ ਹੈ ਕਿ ਉਹਦੇ ਤੇ ਸਬਰ ਕਰਦਾ ਹੈ ਕਿ ਨਹੀਂ, ਕਿ ਸਾਰਾ ਕੁਝ ਅੱਲਾਹ ਤਾਲਾ ਦੀ ਤਰਫੋਂ ਹੈ, ਇਹ ਕਿਸੇ ਹੋਰ ਦੇ ਇਖਤਿਆਰ ਚ ਨਹੀਂ ਬਲਕਿ ਅੱਲਾਹ ਨੇ ਇਹ ਸਾਰਾ ਬੰਦੋਬਸਤ ਕੀਤਾ। ਇਹ ਹੀ ਚੀਜ਼ ਹੈ ਜਿਹੜਾ ਅਸਲ ਈਮਾਨ ਦਾ ਹਾਸਲ ਹੈ ਕਿ ਇਨਸਾਨ ਇਸ ਹਕੀਕਤ ਨੂੰ ਸਾਹਮਣੇ ਰੱਖ ਕੇ ਜ਼ਿੰਦਗੀ ਗੁਜ਼ਾਰੇ। ਇਹ ਜੋ ਕੁਝ ਵੀ ਸਮਾਨ ਹੈ ਇਹ ਸਾਰਾ ਇਬਤਲਾ ਦਾ ਸਮਾਨ ਹੈ, ਅਜ਼ਮਾਇਸ਼ ਦਾ ਸਮਾਨ ਹੈ, ਇਹ ਕਿਸੇ ਦਾ ਵੀ ਆਪਣਾ ਨਹੀਂ, ਕੋਈ ਵੀ ਇਹਦਾ ਮਾਲਕ ਨਹੀਂ, ਬਲਕਿ ਅੱਲਾਹ ਤਾਲਾ ਨੇ ਇਹ ਵਰਤਣ ਲਈ ਦਿੱਤਾ ਹੈ। ਇਹ ਸਾਰਾ ਜ਼ਿੰਦਗੀ ਸਮਾਨ ਵਰਤਣ ਲਈ ਹੈ, ਹਰ ਕੋਈ ਵਰਤ ਕੇ ਇੱਥੇ ਹੀ ਛੱਡ ਜਾਂਦਾ ਔਰ ਜਿਸ ਤਰ੍ਹਾਂ ਆਇਆ ਸੀ ਉਵੇਂ ਹੀ ਚਲਿਆ ਜਾਂਦਾ। ਇਹੀ ਹੈਸੀਅਤ ਹੈ ਇਸ ਦੁਨੀਆਂ ਦੇ ਸਾਰੇ ਸਮਾਨ ਦੀ, ਜਿਹਨੂੰ ਕੁਰਾਨ ਮਜੀਦ ਕਹਿੰਦਾ ਫਮਾ ਉਤੀ ਤੁਮਨ ਸ਼ੈਨ ਫਮਤਾ ਉਲ ਹਯਾਤ ਦੁਨੀਆ, ਜੋ ਕੁਛ ਵੀ ਇੱਥੇ ਦਿੱਤਾ ਗਿਆ ਇਹ ਤੇ ਸਾਰੇ ਦਾ ਸਾਰਾ ਚੰਦ ਦਿਨ ਵਰਤਣ ਦਾ ਸਮਾਨ ਹੈ, ਇਹਦੇ ਤੁਸੀਂ ਮਾਲਕ ਨਹੀਂ, ਇਹ ਤੁਹਾਡਾ ਸਾਥ ਦੇਣ ਵਾਲਾ ਨਹੀਂ, ਇਹ ਤੁਹਾਡੇ ਕੋਲ ਹਮੇਸ਼ਾ ਰਹਿਣ ਵਾਲਾ ਨਹੀਂ। ਤੇ ਇਸ ਕਰਕੇ ਅੱਲਾਹ ਦੀ ਦੇਣ ਹੈ, ਇਸ ਨੂੰ ਸਾਹਮਣੇ ਰੱਖ ਕੇ ਜ਼ਿੰਦਗੀ ਗੁਜ਼ਾਰੋ। ਵਾਹਵੱਲਜੀ ਜਾਲਕੁਮ ਖਲਾਇਫ ਅਲਰਸ, ਉਹ ਹੈ ਜਿਹਨੇ ਤੁਹਾਨੂੰ ਖਿਲਾਫਤ ਦਿੱਤੀ ਹੈ ਜ਼ਮੀਨ ਦੀ, ਇਹ ਜ਼ਮੀਨ ਵਿੱਚ ਤੁਹਾਨੂੰ ਵਸਾਇਆ ਪਹਿਲਿਆਂ ਨੂੰ ਖਤਮ ਕਰਕੇ ਤੇ ਤੁਹਾਨੂੰ ਉਹਨੇ ਇਹਦਾ ਵਾਰਸ ਬਣਾ ਦਿੱਤਾ। ਵਰਫਾ ਬਾਜ਼ਕੁਮ ਫੌਕ ਬਾਜ਼ਿਨ ਦਰਜਾਤ, ਔਰ ਉਹਨੇ ਬੁਲੰਦ ਕੀਤੇ ਨੇ ਬਾਜ਼ ਦੇ ਉੱਤੇ ਬਾਜ਼ ਦੇ ਦਰਜੇ, ਇਹ ਜਿਹੜਾ ਦੂਸਰੀ ਦਫਾ ਤਾਂ ਕਿ ਇੱਕ ਦੂਸਰੇ ਕੋਲ ਖਿਦਮਤ ਲੈ ਸਕਣ, ਇੱਕ ਦੂਸਰੇ ਦੇ ਕੰਮ ਆ ਸਕਣ, ਰਹਿ ਕੇ ਇੱਕ ਦੂਸਰੇ ਦੀ ਜਾਂਚ ਪੜਤਾਲ ਹੋ ਸਕੇ। ਲਿਜਬਲਵਾਕੁਮ ਫੀਮਾ ਆਤਾਕੁਮ, ਤਾਂ ਕਿ ਤੁਹਾਨੂੰ ਅਜ਼ਮਾਏ ਉਸ ਦੇ ਵਿੱਚ ਕਿ ਜੋ ਅੱਲਾਹ ਨੇ ਤੁਹਾਨੂੰ ਦਿੱਤਾ ਹੈ। ਇਹ ਹੈ ਇਸ ਚੀਜ਼ਾਂ ਦਾ ਸਾਰਾ ਹੈਸੀਅਤ ਜਿਹੜੀਆਂ ਇਸ ਦੁਨੀਆਂ ਦੇ ਵਿੱਚ ਇਨਸਾਨਾਂ ਨੂੰ ਮਿਲੀਆਂ ਹੋਈਆਂ, ਇਹਨੂੰ ਇਨਸਾਨ ਨੂੰ ਸਾਹਮਣੇ ਰੱਖਣਾ ਚਾਹੀਦਾ। ਕਿਉਂਕਿ ਇੱਕ ਦਫਾ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਪੁੱਛਿਆ ਸਾਹਬਾ ਕੋਲੋਂ, ਤੁਹਾਡੇ ਚੋਂ ਕੌਣ ਹੈ ਜਿਹਨੂੰ ਆਪਣੇ ਵਾਰਸਾਂ ਦਾ ਮਾਲ ਜ਼ਿਆਦਾ ਪਸੰਦ ਹੈ ਆਪਣੇ ਮਾਲ ਨਾਲ? ਸਾਹਬਾ ਨੇ ਅਰਜ਼ ਕੀਤੀ, ਅੱਲਾਹ ਦੇ ਰਸੂਲ, ਸਾਨੂੰ ਤੇ ਆਪਣਾ ਮਾਲ ਜ਼ਿਆਦਾ ਪਸੰਦ ਹੈ ਵਾਰਸਾਂ ਦੇ ਮਾਲ ਨਾਲੋਂ, ਕੋਈ ਵੀ ਸਾਡੇ ਚੋਂ ਐਸਾ ਨਹੀਂ। ਫਰਮਾਇਆ ਤੁਹਾਡਾ ਮਾਲ ਹੋਇਆ ਜਿਹੜਾ ਤੁਸੀਂ ਅੱਗੇ ਕਰ ਲਿਆ, ਜਿਹੜਾ ਅਗਲੀ ਜ਼ਿੰਦਗੀ ਦੇ ਵਾਸਤੇ ਤੁਸੀਂ ਸਮਾਨ ਕਰ ਲਿਆ, ਜਿਹੜਾ ਇੱਥੇ ਪਿੱਛੇ ਛੱਡ ਜਾਂਦੇ ਹੋ ਤੇ ਵਾਰਸਾਂ ਦਾ ਮਾਲ ਹੈ ਤੁਹਾਡਾ ਨਹੀਂ। ਔਰ ਇਹੀ ਹਕੀਕਤ ਹੈ ਕਿ ਇੱਥੇ ਇਨਸਾਨ ਜੋ ਵੀ ਕਮਾਉਂਦਾ ਹੈ ਉਹਦੇ ਚ ਉਹੀ ਉਹਦਾ ਹਿੱਸਾ ਹੈ ਜਿਹੜਾ ਖਾ ਲਿਆ ਜਾਂ ਅੱਗੇ ਹੰਡਾ ਲਿਆ ਜਾਂ ਅੱਗੇ ਕਰ ਲਿਆ, ਬਾਕੀ ਤੇ ਪਿਛਲੇ ਵਾਰਸ ਜਿਹੜੇ ਨੇ ਉਹਨਾਂ ਦਾ ਉਹ ਵਿਰਾਸਤ ਬਣ ਜਾਂਦੀ, ਉਹਨਾਂ ਨੂੰ ਮਿਲ ਜਾਂਦਾ ਔਰ ਉਹਨਾਂ ਨੂੰ ਵੀ ਫਿਰ ਉਨੀ ਉਮਰ ਦੇ ਵਾਸਤੇ ਉਹਦਾ ਇਖਤਿਆਰ ਮਿਲ ਜਾਂਦਾ ਉਹਨੇ ਵਰਤਣ ਦਾ। ਤੇ ਇਹ ਉਹ ਹੈਸੀਅਤ ਹੈ ਸਾਰੇ ਮਾਲੋ ਮਤਾ ਦੀ ਜਿਹੜਾ ਅੱਲਾਹ ਤਾਲਾ ਨੇ ਇੱਥੇ ਅਜ਼ਮਾਇਸ਼ ਵਾਸਤੇ ਦਿੱਤਾ ਹੈ। ਫਰਮਾਇਆ ਨੂੰ ਸਾਹਮਣੇ ਰੱਖ ਕੇ ਜ਼ਿੰਦਗੀ ਗੁਜ਼ਾਰੋ ਕਿ ਅਜ਼ਮਾਇਸ਼ ਦਾ ਸਮਾਨ ਹੈ, ਮੁਸਤ ਕੇ ਰਹਿਣ ਵਾਲਾ ਨਹੀਂ, ਇਹ ਧੋਖੇ ਦਾ ਸਮਾਨ ਹੈ, ਸਾਥ ਦੇਣ ਵਾਲਾ ਨਹੀਂ। ਇਨ ਰੱਬਕ ਅਸਰੀ ਉਲ ਇਕਾਬ, ਔਰ ਇਹਨੂੰ ਸਾਹਮਣੇ ਰੱਖੋ ਤੇਰਾ ਰੱਬ ਜਿਹੜਾ ਉਹ ਬਹੁਤ ਜਲਦੀ ਫੜ ਲੈਣ ਵਾਲਾ ਹੈ, ਉਹਦਾ ਅਜ਼ਾਬ ਜਿਹੜਾ ਬਹੁਤ ਜਲਦੀ ਆਉਣ ਵਾਲਾ ਹੈ। ਵਾਇਨਹੂ ਲਗਫੂਰ ਰਹੀਮ, ਔਰ ਉਹ ਬਖਸ਼ਣ ਵਾਲਾ ਤੇ ਰਹਿਮ ਕਰਨ ਵਾਲਾ ਵੀ। ਇਹ ਹੈ ਜਿਹੜਾ ਇਸ ਦੁਨੀਆਂ ਦੇ ਅੰਦਰ ਅੱਲਾਹ ਤਾਲਾ ਫਰਮਾਉਂਦਾ ਹੈ ਕਿ ਮੁਹਲਤ ਉਮਰ ਹੈ, ਇਹਦੇ ਚ ਮੇਰੇ ਕੋਲ ਮੁਆਫੀ ਲੈ ਲਓ, ਅਗਰ ਕੋਈ ਗਲਤੀ ਹੋ ਜਾਏ, ਅਗਰ ਕੋਈ ਨਾਫਰਮਾਨੀ ਹੋ ਜਾਏ, ਅਗਰ ਕੋਈ ਜਹਾਲਤ ਤੁਹਾਡੇ ਤੇ ਤਾਰੀ ਹੋ ਜਾਏ, ਤੇ ਫਿਰ ਮੁਸਤਕਿਲ ਨਾ ਉਹਦੇ ਤੇ ਨਾਫਰਮਾਨੀ ਤੇ ਰਹੋ, ਫੌਰੀ ਪਲਟੋ ਤੇ ਮੇਰੇ ਕੋਲ ਮੁਆਫੀ ਲੈ ਲਓ ਤੇ ਮੈਂ ਸਾਰੇ ਗੁਨਾਹ ਬਖਸ਼ਣ ਵਾਲਾ ਤੇ ਰਹਿਮ ਕਰਨ ਵਾਲਾ। ਹਾਂ, ਲੇਕਿਨ ਅਗਰ ਇਸ ਮੁਹਲਤ ਦੇ ਵਿੱਚ ਮੇਰੇ ਕੋਲ ਮੁਆਫੀ ਨਾ ਲਈ, ਆਪਣੇ ਗੁਨਾਹਾਂ ਦੀ ਮਗਫਰਤ ਨਾ ਲਈ, ਤੇ ਫਿਰ ਮੇਰਾ ਅਜ਼ਾਬ ਬਹੁਤ ਜਲਦ ਆਉਣ ਵਾਲਾ ਹੈ, ਤੁਹਾਡੀ ਮੌਤ ਤੋਂ ਬਾਅਦ ਫਿਰ ਉਹ ਹਿਸਾਬ ਕਿਤਾਬ ਸ਼ੁਰੂ ਹੋ ਜਾਏਗਾ ਔਰ ਤੁਹਾਡੇ ਤੇ ਮੁਸੱਲਤ ਹੋ ਜਾਏਗਾ, ਉਹ ਜਜ਼ਾ ਔਰ ਸਜ਼ਾ ਦਾ ਮਾਮਲਾ ਜਿਹੜਾ ਸ਼ੁਰੂ ਹੋ ਜਾਏਗਾ ਆਲਮੇ ਬਰਜ਼ਖ ਵਿੱਚ ਹੀ, ਔਰ ਆਖਿਰ ਫਿਰ ਅੱਲਾਹ ਤਾਲਾ ਦੇ ਸਾਹਮਣੇ ਤੁਸੀਂ ਪੇਸ਼ ਹੋ ਜਾਓਗੇ ਔਰ ਉਸ ਦਿਨ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਲੱਗੇਗੀ ਜਿਵੇਂ ਪੂਰਾ ਦਿਨ ਵੀ ਗੁਜ਼ਾਰ ਕੇ ਨਹੀਂ ਆਏ ਬਲਕਿ ਦਿਨ ਦਾ ਕੁਛ ਹਿੱਸਾ ਹੀ ਗੁਜ਼ਾਰਿਆ। ਇੰਨਾ ਕੀ ਵਕਤ ਹੈ, ਇਸ ਕਰਕੇ ਫਰਮਾਇਆ ਉਹ ਸਰੀ ਉਲ ਇਕਾਬ, ਉਹਦੀ ਪਕੜ ਬੜੀ ਜਲਦ ਆਉਣ ਵਾਲੀ ਹੈ ਔਰ ਬੜੀ ਜਲਦੀ ਉਹਦੇ ਸਾਹਮਣੇ ਪੇਸ਼ੀ ਹੋਣ ਵਾਲੀ ਹੈ। ਇਸ ਕਰਕੇ ਉਹਦੇ ਤੋਂ ਪਹਿਲਾਂ ਪਹਿਲਾਂ ਉਹਦੇ ਕੋਲ ਮਗਫਰਤ ਲੈ ਲਓ ਔਰ ਮੁਆਫੀ ਲੈ ਲਓ, ਉਹ ਬੜਾ ਹੀ ਬਖਸ਼ਣ ਵਾਲਾ ਤੇ ਰਹਿਮ ਕਰਨ ਵਾਲਾ। ਬਾਰਕ ਅੱਲਾਹ ਲੀ ਵਲਕੁਮ ਫਿਲ ਕੁਰਾਨ ਅਲ ਅਜ਼ੀਮ ਵਨਫਾਨੀ ਵਈਆਕੁਮ ਬਿਲ ਆਯਾਤ ਵਜ਼ਿਕਰ ਅਲ ਹਕੀਮ।